You're with SBS Radio. ਆਸਟ੍ਰੇਲੀਆ ਵਿੱਚ ਐਲਰਜੀ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਗੰਭੀਰ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ ਅਤੇ ਇਸ ਦੇ ਗੰਭੀਰ ਨਤੀਜੇ ਵੀ ਦਿਨੋ ਦਿਨ ਵੱਧ ਰਹੇ ਨੇ। ਫੈਡਰਲ ਸਰਕਾਰ ਵੱਲੋਂ 2 ਨਵੇਂ ਕੇਂਦਰ ਲਾਂਚ ਕੀਤੇ ਗਏ ਨੇ ਜੋ ਇਸ ਸਮੱਸਿਆ ਤੋਂ ਜੂਝ ਰਹੇ ਲੋਕਾਂ ਦੇ ਇਲਾਜ ਲਈ ਜ਼ਿਆਦਾ ਅਸਰਦਾਰ ਤਰੀਕੇ ਲੱਭਣ ਲਈ ਖੋਜ ਕਰਨਗੇ। ਪੇਸ਼ ਹੈ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਇਹ ਖਾਸ ਰਿਪੋਰਟ। ਮੈਲਬੌਰਨ ਦੀ ਫੇਬੀ ਲਿੰਚ 2 ਬੱਚਿਆਂ ਦੀ ਮਾਂ ਹੈ। ਉਸਦੇ 6 ਸਾਲ ਦੇ ਬੇਟੇ ਨੂੰ ਡੇਰੀ, ਮੂੰਗਫਲੀ ਅਤੇ ਅੰਡੇ ਤੋਂ ਐਲਰਜੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸੁਰੱਖਿਆ ਉਪਾਅ ਇੰਨੇ ਨੇ ਕਿ ਰੋਜ਼ਾਨਾ ਉਹਨਾਂ ਦੀ ਪਾਲਣਾ ਕਰਨ ਨਾਲ ਉਹਨਾਂ ਦਾ ਪਰਿਵਾਰਕ ਜੀਵਨ ਪ੍ਰਭਾਵਿਤ ਹੁੰਦਾ ਹੈ।
Yeah, you're just constantly aware of what food is and what's around. You're always checking labels of things. Lots of manufacturers change their ingredients more regularly. So something that might have been safe in a few months' time, they might have changed their processing lines or something like that. So there's more exposure in that way. So that's quite stressful thinking. Your limited array of food that is safe, sometimes that can change quite quickly.
ਇਸ ਤਰ੍ਹਾਂ ਦੇ ਬਹੁਤ ਪਰਿਵਾਰ ਨੇ ਜਿਨ੍ਹਾਂ ਨੂੰ ਅਜਿਹੀ ਹਾਈਪਰ ਵਿਜੀਲੈਂਸ ਕਰਨੀ ਪੈਂਦੀ ਹੈ। ਫੈਡਰਲ ਸਹਾਇਕ ਸਿਹਤ ਮੰਤਰੀ ਗੇਡ ਕੈਨੀ ਨੇ ਵੀ ਇਸ ਗੱਲ ਉੱਤੇ ਚਿੰਤਾ ਜ਼ਾਹਿਰ ਕੀਤੀ ਹੈ।
Australia has the dubious credit of actually having the highest level of allergies in the world.
ਸਹਾਇਤਾ ਸੰਸਥਾ ਐਲਰਜੀ ਅਤੇ ਐਨਾਫਾਈਲੈਕਸਿਸ ਆਸਟ੍ਰੇਲੀਆ ਦੀ CEO ਮਾਰੀਆ ਸੈਦ ਕਹਿੰਦੇ ਨੇ ਕਿ ਲੋਕ ਇਸ ਬਾਰੇ ਮਜ਼ਾਕ ਕਰਦੇ ਨੇ ਪਰ ਇਹ ਕੋਈ ਹਾਸੇ ਵਾਲੀ ਗੱਲ ਨਹੀਂ ਹੈ।
The term allergy is used really loosely. You know, kids have an allergy to their homework or adults talk about having an allergy to sport. You know, people that don't like Brussels sprouts will say that they're allergic to them, and that's really doing people with true allergic disease a disservice because it waters down the importance of and the impact of allergic disease.
ਫੂਡ ਐਲਰਜੀ ਸਭ ਤੋਂ ਪਹਿਲੀ ਚੀਜ਼ ਹੋ ਸਕਦੀ ਹੈ ਜਿਸ ਬਾਰੇ ਲੋਕ ਸੋਚਦੇ ਨੇ, ਪਰ ਸ਼੍ਰੀਮਤੀ ਕੇਨੀ ਕਹਿੰਦੇ ਨੇ ਕਿ ਇਹ ਮਸਲਾ ਇੱਥੇ ਖਤਮ ਨਹੀਂ ਹੁੰਦਾ।
Hay fever, allergic rhinitis for example, affects 4.6 million Australians or around 19.3% of the population. That is extraordinary. Chronic sinusitis affects a further 2 million people or 8.4% of the population. Drug allergies are reported by 4.7% of the population. Food allergies affect about 10% of infants, 4.8% of children and 2% of adults in Australia and New Zealand.
Allergy ਲਈ ਸਹੀ ਸਿਹਤ ਦੇਖਭਾਲ ਬਹੁਤ ਜ਼ਰੂਰੀ ਹੈ ਕਿਉਂਕਿ ਐਕਸਪੋਜ਼ਰ ਘਾਤਕ ਹੋ ਸਕਦਾ ਹੈ। ਆਸਟ੍ਰੇਲੀਆ ਵਿੱਚ ਐਨਾਫਾਈਲੈਕਸਿਸ ਨਾਲ ਹੋਣ ਵਾਲੀਆਂ ਮੌਤਾਂ ਵਿੱਚ 1997 ਤੋਂ ਹਰ ਸਾਲ 7% ਦਾ ਵਾਧਾ ਹੋਇਆ ਹੈ। ਇਹਨਾਂ ਮੌਤਾਂ ਵਿੱਚੋਂ ਇੱਕ 15 ਸਾਲ ਦੀ ਉਮਰ ਦਾ ਮੈਕਸ ਵੀ ਸੀ। ਉਸਦੀ ਮਾਂ ਤਮਾਰਾ ਮੈਕੈਂਜੀ ਦਾ ਕਹਿਣਾ ਹੈ ਕਿ ਉਸਨੂੰ ਅਖਰੋਟ ਤੋਂ ਗੰਭੀਰ ਐਲਰਜੀ ਸੀ।
We were an informed family and we had traveled to remote villages all over the world without problems. But he died from anaphylaxis in metropolitan Melbourne.
ਸ਼੍ਰੀਮਤੀ ਮੈਕੈਂਜੀ ਦਾ ਕਹਿਣਾ ਹੈ ਕਿ ਬਿਹਤਰ ਇਲਾਜ ਨਾਲ ਸ਼ਾਇਦ ਉਹਨਾਂ ਦੇ ਪੁੱਤਰ ਨੂੰ ਬਚਾਇਆ ਜਾ ਸਕਦਾ ਸੀ।
He developed sudden asthma as his main symptom, and we now know that this is how most young people with food allergy die from anaphylaxis. He used his EpiPen and his Ventolin, and he entered healthcare with 100% oxygen levels. And being able to have a conversation and accurately explain what his diagnosis was and why. But despite this, he deteriorated, and he did not receive the care from health professionals that he should have.
ਉਧਰ ਫੈਡਰਲ ਸਰਕਾਰ ਵੀ ਚੰਗੇ ਇਲਾਜ ਦੇ ਸਮਰਥਨ ਵਿੱਚ ਹੋਣ ਦੀ ਗੱਲ ਕਹਿੰਦੀ ਹੈ। ਇਸ ਨੇ ਇੱਕ ਰਾਸ਼ਟਰੀ ਐਲਰਜੀ ਪਰਿਸ਼ਦ ਅਤੇ ਦੇਸ਼ ਦਾ ਪਹਿਲਾ ਰਾਸ਼ਟਰੀ ਖੋਜ ਕੇਂਦਰ ਬਣਾਉਣ ਲਈ $26.9 million ਦੀ ਫੰਡਿੰਗ ਦੀ ਘੋਸ਼ਣਾ ਕੀਤੀ ਹੈ। ਕੇਂਦਰ ਦੀ ਅਗਵਾਈ ਐਸੋਸੀਏਟ ਪ੍ਰੋਫੈਸਰ ਕਰਸਟਨ ਪੈਰਟ ਕਰਨਗੇ। ਉਹ ਕਹਿੰਦੇ ਨੇ ਕਿ ਸਿਹਤ ਸੰਭਾਲ ਦੀਆਂ ਬਿਹਤਰ ਪ੍ਰਣਾਲੀਆਂ ਉਹਨਾਂ ਦੀ ਮੁੱਖ ਤਰਜੀਹ ਹੈ।
there's a lot of scoping that needs to happen to work out exactly what will a good shared care model be, so that patients themselves, wherever they are in Australia, can receive the right care at the right time from the right health professional in the right place. And that's a really key aim of this federal government funding.
ਐਲਰਜੀ ਸੰਬੰਧੀ ਪ੍ਰਤੀਕਿਰਿਆਵਾਂ ਨੂੰ ਖਤਮ ਕਰਨ ਜਾਂ ਉਹਨਾਂ ਦੀ ਗੰਭੀਰਤਾ ਦਾ ਬਿਹਤਰ ਇਲਾਜ ਕਰਨ ਲਈ ਭਵਿੱਖ ਦੇ ਕਲੀਨਿਕਲ ਅਜ਼ਮਾਇਸ਼ਾਂ ਲਈ ਵੀ ਯੋਜਨਾਵਾਂ ਨੇ। ਪਰ ਦੇਖਭਾਲ ਦਾ ਇੱਕ ਨਵਾਂ ਮਾਡਲ ਚੱਲ ਰਹੇ ਇਲਾਜ ਦਾ ਪ੍ਰਬੰਧਨ ਕਰਨ ਲਈ ਤਜਰਬੇਕਾਰ ਐਲਰਜੀ ਮਾਹਰਾਂ ਦੀ ਘਾਟ ਕਾਰਨ ਪ੍ਰਭਾਵਿਤ ਹੋ ਸਕਦਾ ਹੈ। ਗੈਡਕਿਰਨੀ ਨੇ ਵੀ ਮਾਹਰਾਂ ਦੀ ਘੱਟ ਗਿਣਤੀ ਦਾ ਜ਼ਿਕਰ ਕੀਤਾ ਹੈ।
Currently, wait list for eczema in some regions is up to 4 years. And some public allergy clinics can't see patients living with chronic allergic rhinitis because of the demands of the ever-increasing number of people living with the risk of anaphylaxis.
Maria Said hun allergy council de nave mukhi banange. Ohna da kehna hai ki desh bhar vich sikhya ate jagrukta muhim utte kendrit ohna da kam allergy prabandhan ate dekhbhal karn wale vyaktiyan nu shamil karda hai.
It's a world first where a patient organisation and a medical association have partnered in the true sense of the word to become a national allergy council to implement a national allergy strategy.
ਇਹ ਇੱਕ ਵਿਕਾਸ ਹੈ ਜਿਸ ਦਾ ਮੈਕਸੇ ਪਿਤਾ ਬੈਨ ਦੁਆਰਾ ਸਵਾਗਤ ਕੀਤਾ ਗਿਆ। ਨਵੀਂ ਸਰਕਾਰ ਦੀ ਇਸ ਘੋਸ਼ਣਾ ਉੱਤੇ ਉਸਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਹੁਣ ਐਲਰਜੀ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਨ ਤੋਂ ਬਾਅਦ ਸਰਕਾਰਾਂ ਅਤੇ ਭਾਈਚਾਰਾ ਆਪਣੀ ਭੂਮਿਕਾ ਨਿਭਾਉਣਗੇ ਅਤੇ ਬਿਹਤਰ ਇਲਾਜ ਦੀ ਸੰਭਾਵਨਾ ਪੈਦਾ ਹੋਵੇਗੀ।
We are all gathered to launch a program that is going to make the world a better place, where we will take some leaps down the path of preventing suffering and deaths from allergy-related disease. We applaud you and thank you for bringing some light into our grief.
ਇਹ ਜਾਣਕਾਰੀ SBS ਨਿਊਜ਼ ਤੋਂ ਡੈਬੋਰਾ ਗਰੋਰਕੇ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
You're with SBS Radio.